ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸੁਵਾਲਿਓ ਫਿਰ ਵਸਾ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣਾ ਗੁਰ ਕਾ ਸ਼ਬਦ ਸੰਭਾਲੇ ਹਰ ਕੇ ਭਗਤ ਸਦਾ ਰੰਗ ਰਾਤਾ ਹਉ ਮੈਂ ਵਿੱਚੋਂ ਜਾਲੇ ਕਾਇਆ ਕਾਮਣ ਅਤ ਸੁਵਾਲਿਓ ਫਿਰ ਵਸੈ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣਾ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉ ਮੈਂ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੇ ਸਾਚ ਸਮਾਣੀ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਤਖਤ ਛੱਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਤ ਸੰਗਤ ਕਰਨ ਦਾ ਸੁਭਾਗ ਆਪ ਜੀਆਂ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਈਮਾਨ ਹੋ ਕੇ ਜੋ ਮੁੱਖ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਸੂਹੀ ਰਾਗ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਅਸ਼ਟਪਦੀ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 754 'ਤੇ ਸੁਭਾਈਮਾਨ ਹੈ। ਸਤਿਗੁਰੂ ਕਿਰਪਾ ਕਰਨ ਪਾਵਨ ਸ਼ਬਦ ਦੀ ਵਿਚਾਰ ਸਾਡੇ ਜੀਵਨ ਦੀ ਜੁਗਤ ਬਣ ਜਾਵੇ, ਗੁਰੂ ਸ਼ਬਦ ਨੂੰ ਆਧਾਰ ਬਣਾ ਕੇ ਸਾਨੂੰ ਜੀਵਨ ਦੀ ਜਾਚ ਆ ਜਾਵੇ, ਸ਼ਬਦ ਦੀ ਵਿਚਾਰ ਸਰਵਨ ਕਰਨ ਵਾਸਤੇ ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਅੰਦਰ ਜੁੜੇ ਹੋ, ਦੇਸ਼ ਵਿਦੇਸ਼ ਦੇ ਅੰਦਰ ਇਸ ਸੁਭਾਗੇ ਸਮੇਂ ਨੂੰ ਪ੍ਰਾਪਤ ਕਰਕੇ ਸ਼ਬਦ ਦੀ ਵਿਚਾਰ ਸਰਵਨ ਕਰੀਏ, ਸਾਰੇ ਸਤਸੰਗੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸ਼ਬਦ ਅਸ਼ਟਪਦੀ ਦੇ ਰੂਪ ਵਿੱਚ ਹੈ, ਸਾਰਾਂਸ਼ ਸ਼ਬਦ ਦਾ ਤੱਤ ਸਾਰ ਰਹਾਉ ਦੇ ਬੰਧ ਵਿੱਚ ਦਿੱਤਾ ਹੋਇਆ। ਕੇਂਦਰੀ ਭਾਵ ਵਾਹੋ ਵਾਹੋ ਪੂਰੇ ਗੁਰ ਕੀ ਬਾਣੀ। ਇਹ ਜਿਹੜਾ ਵਾਹ 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 ਸ਼ਬਦ ਹੈ, ਬਾਣੀ ਵਿੱਚ ਬੜੀ ਜਗ੍ਹਾ ਵਰਤਿਆ ਗਿਆ। ਜਦੋਂ ਵੀ ਕੋਈ ਚੰਗਿਆਈ ਕਰਦਾ ਹੈ, ਚੰਗਾ ਕੰਮ ਕਰਦਾ ਹੈ, ਤੇ ਸਹਿਜ ਸੁਭਾਏ ਜਿਹੜਾ ਅੱਖਰ ਸਾਡੇ ਮੂੰਹ ਦੇ ਵਿੱਚੋਂ ਨਿਕਲਦਾ ਹੈ ਉਹ ਹੁੰਦਾ ਹੈ ਵਾਹ। ਸਤਿਗੁਰਾਂ ਨੇ ਇਸ ਅੱਖਰ ਦੀ ਵਰਤੋਂ ਬਾਣੀ ਨਾਲ ਵੀ ਕੀਤੀ ਹੈ। ਬਾਣੀ ਜਿਸ ਦੀ ਹੈ ਉਸ ਵਾਸਤੇ ਵੀ ਕੀਤੀ ਹੈ, ਜਿਨ੍ਹਾਂ ਦੇ ਰਾਹੀਂ ਬਾਣੀ ਆਈ ਹੈ ਉਹਨਾਂ ਵਾਸਤੇ ਵੀ ਕੀਤੀ ਹੈ, ਤੇ ਜਿਹੜੇ ਬਾਣੀ ਦਾ ਰੂਪ ਹੋ ਗਏ ਨੇ ਬਾਣੀ ਨਾਲ ਜੁੜ ਕੇ ਉਹਨਾਂ ਵਾਸਤੇ ਵੀ ਕੀਤੀ। ਰੱਬ ਵਾਸਤੇ ਵੀ ਅੱਖਰ ਵਰਤਿਆ, ਗੁਰੂ ਵਾਸਤੇ ਵੀ ਇਹ ਅੱਖਰ ਵਰਤਿਆ, ਤੇ ਗੁਰੂ ਸਵਾਰੀਆਂ ਵਾਸਤੇ ਵੀ ਇਹ ਅੱਖਰ ਵਰਤਿਆ। ਜਿਸ ਦਾ ਭਾਵ ਹੈ ਸਲਾਹੁਣਾ, ਸਿਫਤ ਕਰਨੀ, ਵਡਿਆਈ ਕਰਨੀ। ਗੁਰੂ ਅਮਰਦਾਸ ਪਾਤਸ਼ਾਹ ਜੀ ਜਿਨ੍ਹਾਂ ਦੀ ਆਮਦ ਗੁਰੂ ਘਰ ਵਿੱਚ ਬਾਣੀ ਦੁਆਰਾ ਹੀ ਹੋਈ ਹੈ, ਆਪ ਜੀ ਨੂੰ ਇਸ ਗੱਲ ਦਾ ਗਿਆਨ ਹੋਵੇਗਾ। ਬਹੁਤ ਵਾਰੀ ਇਹ ਸ਼ਬਦ ਆਪਾਂ ਪੜ੍ਹਦੇ ਹਾਂ, ਭਇਆ ਮਨੂਰ ਫਿਰ ਕੰਚਨ ਹੋਵੇ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰੂ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟ ਸਦੇਹਾ। ਘਰ ਵਿੱਚ ਭਤੀਜਿਓ ਨੂੰਹ ਕੋਲੋਂ ਹੀ ਬਾਣੀ ਸੁਣੀ ਸੀ, ਤੇ ਸਤਿਗੁਰੂ ਬਾਣੀ ਸੁਣ ਕੇ ਹੀ ਗੁਰੂ ਦਰ ਤੇ ਪਹੁੰਚ ਗਏ ਸਨ। ਖੰਡੂਰ ਸਾਹਿਬ ਦੀ ਪਾਵਨ ਧਰਤੀ ਤੇ ਸੇਵਾ ਕਮਾਈ, ਬਾਣੀ ਆਪ ਵੀ ਉਚਾਰਨ ਕੀਤੀ, ਤੇ ਸਤਿਗੁਰਾਂ ਨੇ ਜੋ ਕੁਝ ਬਾਣੀ ਵਿੱਚੋਂ ਆਪ ਪ੍ਰਾਪਤ ਕੀਤਾ ਉਹ ਸਾਡੇ ਨਾਲ ਵੰਡਿਆ, ਸਾਂਝਾ ਕੀਤਾ। ਰੋਜ਼ ਨਿਤਨੇਮ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਆਪ ਹੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਵਾਹ ਵਾਹ ਪੂਰੇ ਗੁਰ ਕੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਬਾਣੀਆਂ ਹੋਰ ਬੜੀਆਂ ਹੋਣਗੀਆਂ ਆਏ ਸੀ ਨਾ ਚਾਰ ਭਗਤ ਜਿਨ੍ਹਾਂ ਨੇ ਕੇਵਲ ਭਗਤ ਨਾਮ ਆਪਣੇ ਨਾਮ ਨਾਲ ਲਾਇਆ ਹੋਇਆ ਸੀ ਵਾਸਤਵ ਵਿੱਚ ਭਗਤ ਨਹੀਂ ਕਿਉਂਕਿ ਭਗਤੀ ਜੀਵਨ ਦੇ ਅੰਦਰ ਕੀਤੀ ਨਹੀਂ ਕੇਵਲ ਭਗਤ ਨਾਮ ਰੱਖਿਆ ਸੀ ਤੇ ਸਤਿਗੁਰਾਂ ਨੇ ਉਹਨਾਂ ਦੀ ਪਾਵਨ ਬਾਣੀ ਜਿਹਨੂੰ ਉਹ ਆਪਣੀ ਪਵਿੱਤਰ ਬਾਣੀ ਮੰਨਦੇ ਸੀ ਨਹੀਂ ਦਰਜ ਕੀਤੀ ਪਰ ਪੰਦਰਾਂ ਭਗਤਾਂ ਦੇ ਵਿੱਚੋਂ ਇੱਕ ਭਗਤ ਦੀ ਕੇਵਲ ਇੱਕ ਪੰਗਤੀ ਹੈ ਸੂਰਦਾਸ ਦੀ ਸਤਿਗੁਰਾਂ ਨੇ ਉਹ ਦਰਜ ਕਰ ਦਿੱਤੀ ਕਿਉਂਕਿ ਬਾਣੀਆਂ ਸਿਰ ਬਾਣੀ ਹੈ ਨਾ ਸਤਿਗੁਰੂ ਕਿਰਪਾ ਕਰ ਰਹੇ ਨੇ ਪੂਰੇ ਗੁਰੂ ਦੀ ਬਾਣੀ ਬਾਣੀਆਂ ਦੇ ਵਿੱਚੋਂ ਸ਼੍ਰੋਮਣੀ ਬਾਣੀ ਸ੍ਰੇਸ਼ਟ ਬਾਣੀ ਤੇ ਭਗਤ ਕਬੀਰ ਸਾਹਿਬ ਜੀ ਨੇ ਇਸੇ ਵਾਸਤੇ ਗੱਲ ਕਹਿ ਦਿੱਤੀ ਲੋਕ ਸਮਝਦੇ ਨੇ ਕਿ ਬਾਣੀ ਗੀਤ ਹੈ ਪਰ ਇਹ ਗੀਤ ਨਹੀਂ ਬਾਣੀ ਗੀਤ ਹੈ ਲੋਕ ਸਮਝਦੇ ਨੇ ਪਰ ਇਹ ਗੀਤ ਨਹੀਂ ਪੁੱਛਿਆ ਭਗਤ ਜੀ ਕੀ ਹੈ ਇਹ ਬਾਣੀ ਜਿਹੜੀ ਬਾਣੀਆਂ ਸਿਰ ਬਾਣੀ ਏ ਜਿਸ ਬਾਰੇ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਦੇ ਨੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਕੀ ਹੈ ਤੇ ਭਗਤ ਜੀ ਕਹਿਣ ਲੱਗੇ ਸੰਸਾਰੀ ਲੋਕੋ ਇੱਕ ਇੱਕ ਅੱਖਰ ਬ੍ਰਹਮ ਦੀ ਵਿਚਾਰ ਹੈ ਇੱਕ ਇੱਕ ਅੱਖਰ ਬ੍ਰਹਮ ਦੀ ਵਿਚਾਰ ਹੈ ਆਪਾਂ ਪੜ੍ਹਦੇ ਹਾਂ ਗੌੜੀ ਰਾਗ ਦੇ ਅੰਦਰ ਭਗਤ ਬਾਣੀ ਦੇ ਸਿਰਲੇਖ ਹੇਠ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਜਿਤ ਘੱਟ ਨਾਮ ਨ ਉਪਜੈ ਫੂਟ ਮਰੇ ਜਨ ਸੋਏ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਸੌਦ ਮਿਲੇ ਸਿੱਧ ਪਾਈਐ ਕਿ ਇਹ ਜੋਗ ਕੇ ਭੋਗ ਦੋਹ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ ਲੋਕ ਜਾਣੈ ਇਹ ਗੀਤ ਹੈ ਭਗਤ ਜੀ ਨਹੀਂ ਲੋਕ ਜਾਣਦੇ ਨੇ ਇਹ ਗੀਤ ਹੈ ਲੋਕ ਜਾਣੈ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਜਿਉਂ ਕਾਸ਼ੀ ਉਪਦੇਸ਼ ਹੋਏ ਮਾਨ ਸਮਰਤੀ ਬਾਰ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਕਹਿ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰੂ ਦੀ ਬਾਣੀ ਧਨ ਹੈ ਸਲਾਹਣ ਯੋਗ ਹੈ ਸਲਾਹਣ ਯੋਗ ਹੈ ਕਿਉਂ ਅਗਲੀ ਪੰਕਤੀ ਦੇ ਅੰਦਰ ਸਮਝਾ ਦਿੱਤਾ ਮਹਾਰਾਜ ਕਿਰਪਾ ਕਰਦੇ ਨੇ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਇਹ ਪੂਰੇ ਗੁਰੂ ਦੇ ਅੰਦਰੋਂ ਪ੍ਰਗਟ ਹੋਈ ਹੈ ਅੰਦਰੋਂ ਪ੍ਰਗਟ ਹੋਈ ਹੈ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾ ਲੋ ਇਹ ਪੂਰੇ ਗੁਰੂ ਦੇ ਅੰਦਰੋਂ ਪ੍ਰਗਟ ਹੋਈ ਹੈ ਤੇ ਜਿਹੜਾ ਗੁਰੂ ਦੀ ਬਾਣੀ ਨਾਲ ਜੁੜ ਜਾਂਦਾ ਹੈ ਸੱਚੇ ਦੇ ਵਿੱਚ ਸਮਾ ਜਾਂਦਾ ਹੈ। ਸੱਚੇ ਦੇ ਸਾਚ ਦੇ ਚੱਚੇ ਨੂੰ ਸਿਹਾਰੀ ਲੱਗੀ ਹੋਈ, ਸੌਚ ਸਮਾਣੀ ਸੱਚੇ ਦੇ ਵਿੱਚ ਲੀਨ ਹੋ ਜਾਂਦਾ ਹੈ। ਕੌਣ? ਜਿਹੜਾ ਇਸ ਬਾਣੀ ਨਾਲ ਜੁੜ ਜਾਂਦਾ ਹੈ, ਬਾਣੀ ਨਾਲ ਲੱਗ ਜਾਂਦਾ ਹੈ। ਕਲਗੀਧਰ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਹੈ, ਸਤਿਗੁਰਾਂ ਨੇ ਕੁਝ ਖੰਭ ਹੋਮਾ ਪੰਛੀ ਦੇ ਇੱਕ ਸਿੱਖ ਨੂੰ ਦਿੱਤੇ ਤੇ ਕਿਹਾ ਕਾਰਖਾਨੇ ਵਿੱਚ ਜਾ, ਆ ਖੰਭ ਵੀ ਲੈ ਜਾ, ਆ ਤੀਰ ਵੀ ਨਾਲ ਲੈ ਜਾ, ਤੇ ਤੀਰਾਂ ਦੇ ਨਾਲ ਖੰਭ ਜੁੜਾ ਕੇ ਲਿਆ। ਸਿੱਖ ਚਲਾ ਗਿਆ, ਲੈ ਕੇ ਵਾਪਸ ਵੀ ਆ ਗਿਆ ਤੇ ਸਤਿਗੁਰਾਂ ਨੇ ਆਪਣਾ ਧਨੁਸ਼ ਬਾਣ ਸੰਭਾਲਿਆ। ਜਦੋਂ ਧਨੁਸ਼ ਸੰਭਾਲਿਆ, ਤੀਰ ਟਿਕਾਇਆ ਚਿੱਲੇ ਦੇ ਉੱਤੇ, ਚਲਾਉਣ ਲੱਗਿਆਂ ਇੱਕ ਗੱਲ ਕਹੀ, ਸਿੱਖੋ ਅਸੀਂ ਹੁਣ ਤੀਰ ਆਕਾਸ਼ ਵੱਲ ਚਲਾਉਣ ਲੱਗੇ ਹਾਂ ਤੇ ਜਿੱਥੇ ਵੀ ਤੀਰ ਡਿੱਗੇ ਇਹਨੂੰ ਚੁੱਕ ਕੇ ਲਿਆਉਣਾ। ਇੱਧਰ ਸਤਿਗੁਰਾਂ ਨੇ ਆਪਣੀ ਤਿਆਰੀ ਕਰ ਲਈ, ਸਿੱਖ ਸੁਚੇਤ ਹੋ ਗਏ, ਮਹਾਰਾਜ ਨੇ ਤੀਰ ਚਲਾ ਦਿੱਤਾ। ਤੀਰ ਜਾਂਦਾ ਸਾਰਿਆਂ ਨੇ ਵੇਖਿਆ, ਪਰ ਤੀਰ ਵਾਪਸ ਆਉਂਦਾ ਕਿਸੇ ਨੇ ਵੇਖਿਆ, ਨਹੀਂ ਲੱਭਾ। ਬੜੇ ਪਰੇਸ਼ਾਨ, ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਗਏ ਤੇ ਸਿੱਖ ਕਹਿਣ ਲੱਗੇ, ਸਤਿਗੁਰੂ ਤੀਰ ਨਹੀਂ ਮਿਲਿਆ। ਕਿਉਂ? ਸਤਿਗੁਰੂ ਜਾਂਦਾ ਨਜ਼ਰ ਆਇਆ ਪਰ ਥੱਲੇ ਡਿੱਗਦਾ ਨਜ਼ਰ ਨਹੀਂ ਆਇਆ। ਮਹਾਰਾਜ ਨੇ ਹੱਸ ਕੇ ਕਿਹਾ, ਪਰੇਸ਼ਾਨ ਨਾ ਹੋਵੋ, ਪਰੇਸ਼ਾਨ ਨਾ ਹੋਵੋ, ਤੀਰ ਜਿੱਥੇ ਜਾਣਾ ਸੀ ਚਲਾ ਗਿਆ, ਉਹਨੇ ਧਰਤੀ ਤੇ ਡਿੱਗਣਾ ਹੀ ਨਹੀਂ ਸੀ। ਹੁਣ ਸਵਾਲ ਹੀ, ਮਹਾਰਾਜ ਹਰ ਚੀਜ਼ ਜਿਹੜੀ ਉੱਪਰ ਵੱਲ ਸੁੱਟੀ ਜਾਂਦੀ ਉਹ ਥੱਲੇ ਆਉਂਦੀ, ਤੀਰ ਕਿਉਂ ਨਹੀਂ ਵਾਪਸ ਆਉਣਾ? ਤੇ ਮਹਾਰਾਜ ਕਹਿਣ ਲੱਗੇ, ਜਿਹੜੇ ਖੰਭ ਨਾਲ ਜੁੜਾਏ ਨੇ ਨਾ, ਜਿਸ ਪੰਖੀ ਦੇ ਨੇ, ਤੀਰਾਂ ਨੂੰ ਖੰਭ ਉਸ ਪੰਛੀ ਦੇ ਦੇਸ਼ ਵਿੱਚ ਲੈ ਗਏ ਨੇ, ਭਾਵ ਜਿੱਥੇ ਹੁਮਾ ਪੰਛੀ ਦਾ ਵਾਸਾ ਹੈ, ਖੰਭ ਤੀਰਾਂ ਨੂੰ ਉੱਥੇ ਹੀ ਲੈ ਗਏ ਨੇ। ਤੇ ਨਾਲ ਹੀ ਸਤਿਗੁਰਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਧੁਰ ਕੀ ਬਾਣੀ, ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜਿਹੜਾ ਇਸ ਨਾਲ ਜੁੜੇਗਾ, ਜਿੱਥੋਂ ਇਹ ਬਾਣੀ ਆਈ ਹੈ, ਬਾਣੀ ਉੱਥੇ ਹੀ ਜੁੜਨ ਵਾਲੇ ਨੂੰ ਲੈ ਜਾਵੇਗੀ। ਫਿਰ ਧਿਆਨ ਦੇਵਿਓ, ਬਾਣੀ ਗੱਲਾਂ ਨਹੀਂ, ਹਾਂ ਗੱਲਾਂ ਹੈਨ ਪਰ ਲੋਕ ਕਥਾਵਾਂ ਨਹੀਂ। ਗੱਲਾਂ ਨੇ ਸਿਰਜਣਹਾਰ ਦੀਆਂ, ਕਥਾ ਕਹਾਣੀਆਂ ਨੇ ਸਿਰਜਣਹਾਰ ਦੀਆਂ। ਬੇਸ਼ੱਕ ਬਾਣੀ ਅੰਦਰ ਕੁਝ ਅੱਖਰ ਕਿਸੇ ਵਿਅਕਤੀ ਨਾਲ ਜੋੜ ਕੇ ਉਚਾਰਨ ਕੀਤੇ ਗਏ ਹੋਣ, ਪਰ ਜਿਹੜਾ ਸ਼ਬਦ ਦਾ ਭਾਵ ਹੋਵੇਗਾ ਉਹ ਵਾਹਿਗੁਰੂ ਦੇ ਨਾਲ ਜੁੜਨ ਵਾਸਤੇ ਹੋਵੇਗਾ। ਫਿਰ ਧਿਆਨ ਦੇਵਿਓ, ਇਹ ਗੱਲਾਂ ਨੇ ਸੰਸਾਰੀ ਨਹੀਂ, ਇਹ ਗੱਲਾਂ ਨੇ ਸਿਰਜਣਹਾਰ ਦੀਆਂ, ਕਿਉਂਕਿ ਗੱਲੀ ਗੱਲਾਂ ਸਿਰਜਣਹਾਰ ਗੱਲਾਂ ਦੇ ਵਿੱਚੋਂ ਸ੍ਰੇਸ਼ਟ ਗੱਲਾਂ ਨੇ ਸਿਰਜਣਹਾਰ ਦੀਆਂ, ਜਿਹੜੀਆਂ ਸਤਿਗੁਰਾਂ ਨੇ ਸਾਡੇ ਨਾਲ ਕੀਤੀਆਂ ਨੇ, ਬਾਤਾਂ ਪਾਈਆਂ ਨੇ, ਕਹਾਣੀਆਂ ਸਾਂਝੀਆਂ ਕੀਤੀਆਂ ਨੇ। ਇੱਕ ਸ਼ਬਦ ਆਉਂਦਾ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਕਿਹੜੀ ਰਾਮ ਕੀ ਕਹਾਣੀ? ਹਸਤ ਖੇਲਤ ਤੇਰੇ ਦਿਓਹਰੇ ਆਇਆ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਵਾਹੋ ਵਾਹੋ ਪੂਰੇ ਗੁਰ ਕੀ ਬਾਣੀ। ਜਿਸ ਤੇ ਉਪਜੀ ਗੁਰ ਤੇ ਉਪਜੀ ਸਾਚ ਸਮਾਣੀ, ਇਹ ਗੁਰੂ ਦੇ ਹਿਰਦੇ ਵਿੱਚੋਂ ਪ੍ਰਗਟ ਹੋਈ। ਸਾਧ ਸੰਗਤ, ਅਸੀਂ ਸਰੀਰਾਂ ਦੇ ਪੁਜਾਰੀ ਨਹੀਂ, ਮੂਰਤੀਆਂ ਦੇ ਪੁਜਾਰੀ ਨਹੀਂ, ਅਸੀਂ ਸ਼ਬਦ ਦੇ ਪੁਜਾਰੀ ਹਾਂ। ਜੇ ਸਤਿਗੁਰਾਂ ਦੇ ਸਰੀਰ ਦਾ ਸਤਿਕਾਰ ਕੀਤਾ ਜਾਂਦਾ ਸੀ ਪੰਜ ਭੂਤਕ ਚੋਲੇ ਦੇ ਰੂਪ ਵਿੱਚ, ਇਸ ਵਾਸਤੇ ਕੀਤਾ ਜਾਂਦਾ ਸੀ ਕਿਉਂਕਿ ਇਹਨਾਂ ਦੇ ਰਾਹੀਂ ਗੁਰੂ ਦਾ ਸ਼ਬਦ ਆਇਆ। ਤੇ ਅੱਜ ਜੇ ਪ੍ਰਗਟ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਵੀ ਆਪਾਂ ਸਤਿਕਾਰ ਕਰਦੇ ਹਾਂ, ਤੇ ਇਸ ਵਾਸਤੇ ਕਿਉਂਕਿ ਗੁਰੂ ਸ਼ਬਦ ਹੈ, ਗੁਰੂ ਸ਼ਬਦ ਹੈ, ਤੇ ਮਹਾਰਾਜ ਕਿਰਪਾ ਕਰਦੇ ਨੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰਹਾਰੀ ਰੇ ਵਾਹ ਵਾਹ ਪੂਰੇ ਗੁਰ ਕੀ ਬਾਣੀ। ਗੁਰ ਤੇ ਉਪਜੀ ਸਾਚ ਸਮਾਣੀ, ਵਾਹ ਵਾਹ ਪੂਰੇ ਗੁਰ ਕੀ ਬਾਣੀ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰੂ ਮਾਹੇ ਸਮਾਣਾ। ਇਹ ਬਾਣੀ ਜੋ ਜੀਓ ਜਾਣ ਤਿਸ ਅੰਤਰ ਰਵੈ ਹਰ ਨਾਮਾ। ਵਾਹ ਵਾਹ ਪੂਰੇ ਗੁਰ ਕੀ ਬਾਣੀ। ਫਿਰ ਅੱਗੇ ਕਿਰਪਾ ਕੀਤੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਰਹਾਓ ਦੇ ਬੰਧ ਤੋਂ ਸਾਨੂੰ ਇਹ ਪ੍ਰੇਰਨਾ ਲੈ ਲੈਣੀ ਚਾਹੀਦੀ ਏ, ਬਾਣੀ ਦਾ ਨਿਤਨੇਮ, ਬਾਣੀ ਦਾ ਕੀਰਤਨ, ਬਾਣੀ ਦੀ ਵਿਚਾਰ ਟਾਈਮ ਪਾਸ ਕਰਨ ਵਾਸਤੇ ਨਹੀਂ, ਬਲਕਿ ਸੱਚੇ ਦੇ ਵਿੱਚ ਲੀਨ ਹੋਣ ਵਾਸਤੇ ਨਿਤਨੇਮ ਕਰਨਾ। ਆਪਾਂ ਨੇ ਕੀਰਤਨ ਸੁਣਨਾ ਕਰਨਾ ਜਾਂ ਵਿਚਾਰ ਕਰਨੀ ਜਾਂ ਸੁਣਨੀ, ਦੋ ਪੰਕਤੀਆਂ ਸਾਨੂੰ ਇਹ ਪ੍ਰੇਰਨਾ ਕਰ ਰਹੀਆਂ ਨੇ। ਵਾਹੋ ਵਾਹੋ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਤੇ ਜਿਨ੍ਹਾਂ ਨੂੰ ਇਹ ਸਮਝ ਆ ਜਾਂਦੀ ਹੈ ਸਮੁੱਚੇ ਸ਼ਬਦ ਦੇ ਅੰਦਰ, ਇਹ ਗੱਲ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਨੂੰ ਸਮਝਾਈ। ਆਓ ਇੱਕ ਵਾਰੀ ਫਿਰ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੇ ਮਹੱਲਾ ਤੀਜਾ।
ਸੂਹੀ ਰਾਗ ਹੈ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਇਹ ਸ਼ਬਦ ਹੈ।
ਕਾਇਆ ਕਾਮਨ ਅਤ ਸੁਵਾਲਿਓ ਪਿਰ ਵਸੈ ਜਿਸ ਨਾਲੇ।
ਪਿਰ ਵਸੈ ਜਿਸ ਨਾਲੇ, ਕਾਮਨ ਕਾਇਆ ਕਾਮਨ ਅਤ ਸੁਵਾਲਿਓ, ਅਰਥ ਕਰਨ ਲੱਗਿਆਂ ਅਨਵੈ ਕਰ ਲਈਏ, ਜਿਸ ਸਰੀਰ ਇਸਤਰੀ ਦੇ ਅੰਦਰ ਵਾਹਿਗੁਰੂ ਪਰਮਾਤਮਾ ਪਤੀ ਵਸਦਾ ਹੈ। ਅਤ ਸਵਾਲਿਓ, ਅਤ ਬਹੁਤ ਸਵਾਲਿਓ ਸੁੰਦਰ, ਉਹ ਕਾਇਆ ਰੂਪੀ ਇਸਤਰੀ, ਸਰੀਰ ਰੂਪੀ ਇਸਤਰੀ ਸੁੰਦਰ ਹੋ ਜਾਂਦੀ ਹੈ ਜਿਸ ਸਰੀਰ ਦੇ ਅੰਦਰ ਵਾਹਿਗੁਰੂ ਪਰਮਾਤਮਾ ਪਤੀ ਪਰਮਾਤਮਾ ਵਸਦਾ ਹੈ, ਕਿਉਂਕਿ ਜਿਸ ਸਰੀਰ ਵਿੱਚ ਵਾਹਿਗੁਰੂ ਵਸੇਗਾ, ਵਾਹਿਗੁਰੂ ਸੁੰਦਰ ਹੈ, ਉਹ ਸਾਰਾ ਸਰੀਰ ਵੀ ਸੁੰਦਰ ਹੋ ਜਾਏਗਾ। ਇੱਕ ਗੱਲ ਆਪਾਂ ਆਮ ਤੌਰ 'ਤੇ ਕਹਿੰਦੇ ਹਾਂ ਕਿ ਜਿਹੜੇ ਨਾਮ ਦੇ ਰਸੀਏ ਨੇ, ਬਾਣੀ ਨਾਲ ਜੁੜੇ ਹੋਏ ਨੇ, ਉਹਨਾਂ ਦੇ ਚਿਹਰੇ 'ਤੇ ਜਲਾਲ ਬੜਾ ਹੁੰਦਾ ਹੈ। ਜਲਾਲ ਕਿਉਂ? ਉਹ ਜਲਾਲ ਬਾਣੀ ਦਾ ਹੈ, ਨਾਮ ਦਾ ਹੈ। ਉਹ ਜਲਾਲ ਬਾਣੀ ਦਾ ਹੈ, ਨਾਮ ਦਾ ਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਉਹ ਸਰੀਰ ਰੂਪੀ ਇਸਤਰੀ ਬੜੀ ਸੁੰਦਰ ਹੈ, ਬੜੀ ਸੋਹਣੀ ਹੈ। ਕਿਹੜੀ? ਜਿਸ ਦੇ ਨਾਲ ਪਤੀ ਪਰਮਾਤਮਾ ਵਾਹਿਗੁਰੂ ਵਸਦਾ ਹੈ।
ਫਿਰ ਸੱਚੇ ਤੇ ਸਦਾ ਸੁਹਾਗਣਾ ਗੁਰ ਕਾ ਸ਼ਬਦ ਸੰਭਾਲੇ।
ਗੁਰੂ ਦਾ ਸ਼ਬਦ ਸੰਭਾਲਣ ਕਰਕੇ, ਸੰਭਾਲੇ ਤੋਂ ਭਾਵ ਸੰਭਾਲਣ ਕਰਕੇ। ਹੁਣ ਗੁਰੂ ਦਾ ਸ਼ਬਦ ਸੰਭਾਲਣਾ ਕਿਵੇਂ ਆ? ਕਾਗਜ਼ 'ਤੇ ਲਿਖ ਕੇ ਜੇਬ ਵਿੱਚ ਨਹੀਂ ਪਾ ਲੈਣਾ। ਹੁਣ ਆਪ ਜਾਣਦੇ ਹੋ ਕਿ ਹਰ ਫੋਨ ਦੇ ਵਿੱਚ ਬਾਣੀ ਹੈ। ਅਸੀਂ ਕਹੀਏ ਵੀ ਬਾਣੀ ਨਾਲ ਸੰਭਾਲੀ ਹੋਈ ਹੈ, ਗੁਟਕਾ ਅਸੀਂ ਗਲ ਵਿੱਚ ਪਾਇਆ ਹੋਇਆ ਥੈਲੇ ਵਿੱਚ ਪਾ ਕੇ, ਤੇ ਕਹੋ ਵੀ ਗੁਰੂ ਦਾ ਸ਼ਬਦ ਸੰਭਾਲਿਆ ਹੋਇਆ। ਨਹੀਂ, ਇਹ ਗੁਰੂ ਦਾ ਸ਼ਬਦ ਸੰਭਾਲਣ ਦੀ ਗੱਲ ਨਹੀਂ। ਸੰਭਾਲਣ ਤੋਂ ਭਾਵ ਹੈ ਗੁਰੂ ਕੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ, ਉਸ ਅਨੁਸਾਰ ਜੀਵਨ ਜੀਵਣਾ। ਸ਼ਬਦ ਮਰੋ ਫਿਰ ਜੀਵੋ, ਸਦ ਹੀ ਤਾਂ ਫਿਰ ਮਰਨ ਨਾ ਹੋਈ। ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦ ਹੈ ਜਗ ਬਹੁਰਾਨੰ। ਸ਼ਬਦ ਸੰਭਾਲਣ ਤੋਂ ਭਾਵ ਹੈ ਕਿ ਸ਼ਬਦ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ। ਮਹਾਰਾਜ ਕਿਰਪਾ ਕਰਦੇ ਨੇ, ਜਿਹੜੇ ਬੰਦੇ, ਜਿਹੜੇ ਮਨੁੱਖ, ਜਿਨ੍ਹਾਂ ਦੇ ਸਰੀਰ, ਜਿਨ੍ਹਾਂ ਦੀ ਕਾਇਆ ਗੁਰੂ ਦਾ ਸ਼ਬਦ ਸੰਭਾਲਦੀ ਏ, ਉਹ ਹਮੇਸ਼ਾ ਵਾਸਤੇ ਕਾਇਆ ਰੂਪੀ ਇਸਤਰੀ ਸੁਹਾਗਣ ਹੋ ਜਾਂਦੀ। ਸੁਹਾਗਣ ਦੁਨਿਆਵੀ ਤੌਰ 'ਤੇ ਜਿਸ ਨੂੰ ਸੁਹਾਗ ਪ੍ਰਾਪਤ ਹੋ ਜਾਵੇ ਆਪਾਂ ਕਹਿੰਦੇ ਹਾਂ ਸੁਹਾਗਣ ਏ, ਅਤੇ ਜਿਸ ਦਾ ਪਤੀ ਚੜ੍ਹਾਈ ਕਰ ਜਾਵੇ ਉਸ ਵਾਸਤੇ ਬਾਰੀ ਅੰਦਰ ਸ਼ਬਦ ਵਰਤਿਆ ਹੈ ਰਾਂਡ, ਰੰਡੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸਿਰ ਦਾ ਮਾਲਕ ਨਾ ਹੋਵੇ, ਸਿਰ ਦਾ ਸਾਈ ਨਾ ਹੋਵੇ, ਸੁਹਾਗ ਨਾ ਹੋਵੇ, ਅਤੇ ਸਾਡੇ ਸਮਾਜ ਅੰਦਰ ਇਹ ਅੱਖਰ ਵਰਤਿਆ ਜਾਂਦਾ ਹੈ। ਅਤੇ ਮਹਾਰਾਜ ਨੇ ਕਿਰਪਾ ਕੀਤੀ, ਸਮਝਾਇਆ ਕਿ ਜਿਨ੍ਹਾਂ ਦਾ ਸੁਹਾਗ ਨਹੀਂ ਰਹਿੰਦਾ ਜੀ, ਉਹ ਕੱਪੜਾ ਵੀ ਚੱਜਦਾ ਪਾ ਲੈਣ ਅਤੇ ਸਮਾਜ ਉਹਨਾਂ ਨੂੰ ਗੱਲਾਂ ਕਰਦਾ, ਸਮਾਜ ਉਹਨਾਂ ਨੂੰ ਗੱਲਾਂ ਕਰਦਾ। ਅਤੇ ਮਹਾਰਾਜ ਕਿਰਪਾ ਕਰਦੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਵੇ। ਸ਼ਬਦ ਦੀ ਰਾਹੀਂ ਮਾਲਕ ਵਾਹਿਗੁਰੂ ਪਰਮਾਤਮਾ ਅੰਦਰ ਵਸ ਜਾਵੇ, ਉਹਨਾਂ ਨੂੰ ਕਦੀ ਰੰਡੀਆਂ ਨਹੀਂ ਹੋਣਾ ਪੈਂਦਾ, ਉਹ ਸੁਹਾਗਾਂ ਨਹੀਂ ਰਹਿੰਦੀਆਂ। ਪੜ੍ਹੋ ਸਤਿਗੁਰਾਂ ਦੇ ਬਚਨ, ਹਰ ਕੀ ਨਾਰ ਸੋ ਸਰਬ ਸੁਹਾਗਣ, ਰਾਂਡ ਨਾ ਮੈਲੇ ਵੇਸੇ। ਹਰੀ ਦੀ ਨਾਰ ਪਤਨੀ ਹਮੇਸ਼ਾ ਸੁਹਾਗਣ, ਸਦਾ ਉਹਨੂੰ ਰਾਂਡ ਨਹੀਂ ਹੋਣਾ ਪੈਂਦਾ ਤੇ ਨਾ ਹੀ ਵਿਕਾਰ ਉਸ ਦਾ ਹਿਰਦਾ ਰੂਪੀ ਕੱਪੜਾ ਮੈਲਾ ਕਰ ਸਕਦੇ ਨੇ, ਹਿਰਦਾ ਰੂਪੀ ਕੱਪੜਾ ਮੈਲਾ ਕਰ ਸਕਦੇ ਨੇ। ਫਿਰ ਬਾਣੀ ਪੜ੍ਹ ਦੇਵਾਂ, ਹਰ ਕੀ ਨਾਰ ਸੋ ਸਰਬ ਸੁਹਾਗਣ, ਰਾਂਡ ਨਾ ਮੈਲੇ ਵੇਸੇ। ਪਰ ਜਿਹਨੇ ਗੁਰੂ ਦਾ ਸ਼ਬਦ ਸੰਭਾਲਿਆ, ਗੁਰੂ ਦੇ ਸ਼ਬਦ ਰਾਹੀਂ ਵਾਹਿਗੁਰੂ ਨੂੰ ਅੰਦਰ ਵਸਾਇਆ, ਉਹ ਸਰੀਰ ਕਾਇਆ ਹਮੇਸ਼ਾ ਹੀ ਸੁਹਾਗਣ ਹੈ।
ਹਰ ਕੀ ਭਗਤ ਸਦਾ ਰੰਗ ਰਾਤਾ ਹਉਮੈ ਵਿੱਚੋਂ ਜਾਲੇ।
ਕਿਉਂਕਿ ਗੁਰੂ ਦੇ ਸ਼ਬਦ ਰਾਹੀਂ ਉਹ ਆਪਣੇ ਅੰਦਰੋਂ ਹਉਮੈ ਨੂੰ ਸਾੜ ਦਿੰਦਾ ਹੈ, ਮੈਂ ਨੂੰ ਸਾੜ ਦਿੰਦਾ ਹੈ। ਹਰੀ ਦੀ ਭਗਤੀ ਵਿੱਚ ਗੁਰੂ ਦੇ ਸ਼ਬਦ ਨਾਲ, ਗੁਰੂ ਕੀ ਬਾਣੀ ਨਾਲ ਜੁੜਨ ਵਾਲਾ ਹਮੇਸ਼ਾ ਹੀ ਰੰਗਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ ਹਰੀ ਦੀ ਭਗਤੀ ਨਾਲ, ਤੇ ਅਰਦਾਸਾਂ ਕਰਦਾ ਹੈ, ਤੇਰੀ ਪਣੈ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਉਹ ਅਰਦਾਸਾਂ ਕਰਦਾ ਹੈ, ਕੌਣ? ਜਿਹੜਾ ਗੁਰੂ ਦੇ ਸ਼ਬਦ ਰਾਹੀਂ ਆਪਣੇ ਅੰਦਰੋਂ ਹਉਮੈ ਨੂੰ ਸਾੜ ਦਿੰਦਾ। ਹੁਣ ਸਾੜਨ ਤੋਂ ਭਾਵ ਜਿਹੜੀ ਚੀਜ਼ ਨੂੰ ਸਾੜ ਦਈਏ ਮੁੱਕ ਗਈ, ਖਤਮ ਹੋ ਗਈ। ਸਾੜ ਦੇਣ ਤੋਂ ਭਾਵ ਮੁਕਾ ਦਿੰਦਾ। ਹਉਮੈ ਦੀਰਗ ਰੋਗ ਹੈ ਦਾਰੂ ਪੀ ਇਸ ਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੀ। ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ, ਕਿਉਂਕਿ ਹਉਮੈ ਜਾਈ ਤਾਂ ਕੰਤ ਸਮਾਈ। ਮੈਂ ਅੰਦਰੋਂ ਜਾਵੇਗੀ ਰੱਬ ਦੀ ਭਗਤੀ ਵਾਲੇ ਪਾਸੇ ਬੰਦਾ ਤੁਰੇਗਾ। ਗੁਰੂ ਦੇ ਸ਼ਬਦ ਰਾਹੀਂ ਜਿਨ੍ਹਾਂ ਨੇ ਹਉਮੈ ਨੂੰ ਸਾੜ ਦਿੱਤਾ, ਮਹਾਰਾਜ ਕਿਰਪਾ ਕਰਦੇ ਨੇ, ਉਹ ਹਮੇਸ਼ਾ ਵਾਹਿਗੁਰੂ ਪਰਮਾਤਮਾ ਦੀ ਭਗਤੀ ਵਿੱਚ ਰੱਤੇ ਰਹਿੰਦੇ ਹਨ।
ਵਾਹ ਵਾਹ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੇ ਸਾਚ ਸਮਾਣੀ।
ਗੁਰੂ ਦੀ ਬਾਣੀ ਸਲਾਹੁਣ ਯੋਗ ਹੈ, ਕਿਉਂਕਿ ਪੂਰੇ ਗੁਰੂ ਦੇ ਰਾਹੀਂ ਇਹ ਗੁਰੂ ਦੇ ਹਿਰਦੇ ਵਿੱਚੋਂ ਪ੍ਰਗਟ ਹੋਈ ਹੈ, ਤੇ ਜਿਹੜਾ ਇਸ ਬਾਣੀ ਨਾਲ ਜੁੜ ਜਾਂਦਾ ਹੈ ਸੱਚੇ ਵਿੱਚ ਲੀਨ ਹੋ ਜਾਂਦਾ ਹੈ।
ਰਹਾਉ ਕਾਇਆ ਅੰਦਰ ਸਭ ਕਿਸ ਵਸਾ, ਖੰਡ ਮੰਡਲ ਪਾਤਾਲਾ।
ਇਸ ਸਰੀਰ ਅੰਦਰ ਹੀ ਵਸਦਾ ਹੈ, ਖੰਡ ਮੰਡਲ ਪਾਤਾਲ ਸਾਰਾ ਕੁਝ ਇਸ ਸਰੀਰ ਦੇ ਅੰਦਰ ਹੀ ਹੈ।
ਕਾਇਆ ਅੰਦਰ ਜਗ ਜੀਵਨ ਦਾਤਾ ਵਸਾ, ਸਭਨਾ ਕਰੇ ਪ੍ਰਤਪਾਲਾ।
ਸਰੀਰ ਅੰਦਰ ਹੀ ਜਗਤ ਨੂੰ ਜੀਵਨ ਦੇਣ ਵਾਲਾ ਵਾਹਿਗੁਰੂ ਵਸਦਾ ਹੈ, ਜਿਹੜਾ ਸਾਰੇ ਜੀਵਾਂ ਦੀ ਪ੍ਰਤਪਾਲਨਾ ਕਰਦਾ ਹੈ।
ਕਾਇਆ ਕਾਮਨ ਸਦਾ ਸੁਹੇਲੀ, ਗੁਰਮੁਖ ਨਾਮ ਸੰਭਾਲਾ।
ਗੁਰੂ ਦੀ ਸ਼ਰਨ ਵਿੱਚ ਪੈ ਕੇ ਜਿਸ ਸਰੀਰ ਨੇ, ਕਾਇਆ ਨੇ ਨਾਮ ਨੂੰ ਸੰਭਾਲਿਆ, ਨਾਮ ਨੂੰ ਚੇਤੇ ਕੀਤਾ ਹੈ, ਮਹਾਰਾਜ ਕਿਰਪਾ ਕਰਦੇ ਨੇ, ਉਹ ਕਾਇਆ ਉਹ ਸਰੀਰ ਹਮੇਸ਼ਾ ਹੀ ਸੁਖੀ ਰਹਿੰਦਾ ਹੈ।
ਕਾਇਆ ਅੰਦਰ ਆਪੇ ਵਸਾ, ਅਲੱਖ ਨਾ ਲਖਿਆ ਜਾਈ।
ਸਰੀਰ ਵਿੱਚ ਹੀ ਵਾਹਿਗੁਰੂ ਪਰਮਾਤਮਾ ਵਸਦਾ, ਆਪਣਾ ਵਾਸਾ ਕਰਦਾ, ਪਰ ਉਹ ਅਲੱਖ ਹੈ, ਇਹਨਾਂ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦਾ, ਇਹਨਾਂ ਅੱਖਾਂ ਦੇ ਨਾਲ ਉਹ ਦਿਸਦਾ ਨਹੀਂ, ਕਿਉਂਕਿ ਸੇ ਅੱਖੜੀਆਂ ਬਿਆਨ ਜਿਨ੍ਹਾਂ ਦਿਸਣ ਦੋ ਮਾਂ ਪਿਰੀ। ਸਤਿਗੁਰਾਂ ਦੀ ਪਾਵਨ ਬਾਣੀ ਨੂੰ ਆਪਾਂ ਪੜ੍ਹੀਏ, ਤੇ ਮਹਾਰਾਜ ਨੇ ਕਿਰਪਾ ਕੀਤੀ, ਰੱਬ ਸਾਡੇ ਅੰਦਰ ਹੈ, ਬੜੇ ਹੀ ਪ੍ਰਮਾਣ ਬਾਣੀ ਦੇ ਵਿੱਚੋਂ ਸਾਨੂੰ ਮਿਲ ਜਾਣਗੇ। ਪਰ ਇੱਕ ਸ਼ਬਦ ਭਗਤ ਪੀਪਾ ਜੀ ਦਾ ਤੁਹਾਡੇ ਨਾਲ ਸਾਂਝਾ ਕਰਨਾ, ਜਿਹੜਾ ਇਸ ਸ਼ਬਦ ਦੀ ਵਿਆਖਿਆ ਸਾਨੂੰ ਸਮਝਣ ਵਾਸਤੇ ਹੋਰ ਸਹਾਇਤਾ ਕਰੇਗਾ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਆ ਧੂਪ ਦੀਪ ਨੈ ਵੇਦਾ, ਕਾਇਆ ਪੂਜੋ ਪਾਤੀ, ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ, ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ। ਤੇ ਅਖੀਰ ਵਿੱਚ ਭਗਤ ਜੀ ਕਿਰਪਾ ਕਰਦੇ ਨੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੇ ਪਰਮ ਤੱਤ ਹੈ ਸਤਿਗੁਰ ਹੋਏ ਲਿਖਾਵੈ। ਇਹ ਸਰੀਰ ਹੀ ਦੇਵਤਾ ਹੈ, ਸਰੀਰ ਹੀ ਮੰਦਰ ਹੈ, ਸਰੀਰ ਹੀ ਮੰਦਰ ਦੇ ਵਿੱਚ ਬੈਠਣ ਵਾਲਾ ਸੇਵਕ ਹੈ, ਜੰਗਮ ਸ਼ਿਵਜੀ ਦੇ ਉਪਾਸ਼ਕ ਜਿਹੜੇ ਸਰੀਰ ਤੇ ਮੋਹਰ ਲਾ ਲੈਂਦੇ ਨੇ, ਸਰੀਰ ਸਿਰ ਤੇ ਮੋਹਰ ਲਾ ਕੇ ਤੁਰੇ ਫਿਰਦੇ ਨੇ ਨਾ, ਉਹਨਾਂ ਨੂੰ ਕਹਿੰਦੇ ਨੇ ਜੰਗਮ। ਜਾਤਰੀ, ਜਾਤੀ ਤੋਂ ਭਾਵ ਜਾਤਰੀ, ਇਹ ਸਰੀਰ ਹੀ ਮੰਦਰ ਹੈ, ਸਰੀਰ ਹੀ ਦੇਵਤਾ ਹੈ, ਸਰੀਰ ਹੀ ਸੇਵਕ ਹੈ, ਉਪਾਸ਼ਕ ਹੈ, ਤੇ ਸਰੀਰ ਹੀ ਯਾਤਰਾ ਕਰਨ ਵਾਲਾ ਹੈ। ਸਰੀਰ ਹੀ ਧੂਪ ਹੈ, ਦੀਪ ਹੈ, ਨਵੇਦ ਜਿਹੜੀਆਂ ਚੀਜ਼ਾਂ ਭੇਟਿਆਂ ਕੀਤੀ ਜਾਂਦੀਆਂ ਨੇ ਖਾਣ ਵਾਲੀਆਂ, ਆਪ ਹੀ ਸਭ ਕੁਝ ਸਰੀਰ ਦੇ ਵਿੱਚ ਹੈ। ਭਗਤ ਜੀ ਕਹਿੰਦੇ ਨੇ ਜਿਹੜਾ ਬ੍ਰਹਿਮੰਡ ਵਿੱਚ ਹੈ ਉਹ ਖੰਡ ਵਿੱਚ ਵੀ ਹੈ, ਸਰੀਰ ਵਿੱਚ ਵੀ ਹੈ, ਪਿੰਡ ਵਿੱਚ ਵੀ ਹੈ, ਪਰ ਇਹ ਪਤਾ ਕਿਹਨੂੰ ਲੱਗੇਗਾ? ਜਿਹੜਾ ਪੂਰੇ ਗੁਰੂ ਦੇ ਨਾਲ ਜੁੜੇਗਾ, ਗੁਰੂ ਦਾ ਸ਼ਬਦ ਕਮਾਏਗਾ। ਮਹਾਰਾਜ ਕਿਰਪਾ ਕਰਦੇ ਨੇ, ਸਰੀਰ ਅੰਦਰ ਹੀ ਰੱਬ ਦਾ ਵਾਸ ਹੈ, ਪਰ ਗੁਰਮੁਖਾਂ ਨੂੰ ਇਹ ਗੱਲ ਸਮਝ ਵਿੱਚ ਆ ਗਈ, ਮਨਮੁਖਾਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆਈ।
ਮਨਮੁਖ ਮੁਗਦ ਬੂਝਾ ਨਾਹੀ ਬਾਹਰ ਪਾਲਣ ਜਾਈ।
ਮਨਮੁਖ ਆਪਣੇ ਮਨ ਦਾ ਪੁਜਾਰੀ, ਮਨ ਦਾ ਮੁਰੀਦ, ਮੁਗਦ ਮੂਰਖ, ਅੰਦਰ ਪਾਲਣ ਦੀ ਬਜਾਏ ਬਾਹਰ ਜੰਗਲਾਂ ਵਿੱਚ ਲੱਭਣ ਤੁਰ ਪੈਂਦਾ ਹੈ। ਫਰੀਦਾ ਜੰਗਲ ਜੰਗਲ ਕਿਆ ਪਵੈ ਵਨ ਕੰਡਾ ਮੋੜੇ, ਵਸੀ ਰੱਬ ਹੀ ਆ ਰਹੀ ਹੈ ਜੰਗਲ ਕਿਆ ਢੂਡੇ, ਰੇ ਕਾਹੇ ਰੇ ਵਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਰੇਪਾ ਤੋ ਹੀ ਸੰਗ ਸਮਾਈ। ਮਨਮੁਖ ਮੂਰਖ ਅੰਦਰ ਭਾਲਣ ਦੀ ਬਜਾਏ ਉਹਨੂੰ ਬਾਹਰ ਜੰਗਲਾਂ ਵਿੱਚ ਲੱਭਣ ਤੁਰ ਪੈਂਦਾ ਹੈ।
ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਅਲੱਖ ਦਿੱਤਾ ਲਖਾਈ।
ਜਿਹੜਾ ਸਤਿਗੁਰੂ ਨੂੰ ਸੇਵਦਾ ਹੈ ਹਮੇਸ਼ਾ ਆਨੰਦ ਪ੍ਰਾਪਤ ਕਰਦਾ ਹੈ, ਕਿਉਂਕਿ ਸਤਿਗੁਰੂ ਉਸ ਅਦ੍ਰਿਸ਼ਟ ਅਲੱਖ ਵਾਹਿਗੁਰੂ ਪਰਮਾਤਮਾ ਨੂੰ ਵਿਖਾ ਦਿੰਦਾ ਹੈ, ਤੇ ਸਤਿਗੁਰਾਂ ਨੇ ਇਸੇ ਵਾਸਤੇ ਕਿਰਪਾ ਕੀਤੀ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ, ਕਿਉਂਕਿ ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੇ ਭਰਮ ਭੁਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ।
ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ।
ਸਰੀਰ ਅੰਦਰ ਹੀ ਭਗਤੀ ਰੂਪੀ ਰਤਨਾਂ ਦੇ ਭੰਡਾਰ ਭਰੇ ਪਏ ਨੇ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ 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 ਅਮੋਲਕ ਰਤਨ, ਭਗਤ ਭਰੇ ਭੰਡਾਰਾ, ਸਮੁੰਦ ਵਿਰੋਲ ਸਰੀਰ ਹਮ ਦੇਖਿਆ ਵਸਤ ਅਨੂਪਿਕ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਦੋਵੇਂ ਇੱਕ ਚੀਜ਼ ਨੇ, ਗੁਰੂ ਤੇ ਬਾਣੀ, ਗੁਰੂ ਤੇ ਗੋਬਿੰਦ, ਨਾਨਕ ਭੇਦ ਨਾ ਪਾਈ। ਰਤਾ ਪਰ ਵੀ ਭੇਦ ਨੇ ਗੁਰੂ ਵਿੱਚ ਤੇ ਅਕਾਲ ਪੁਰਖ ਦੇ ਵਿੱਚ। ਮਹਾਰਾਜ ਕਿਰਪਾ ਕਰਦੇ ਨੇ, ਸਮੁੰਦ ਬਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ।
ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪਟਨ ਬਾਜ਼ਾਰਾ।
ਸਰੀਰ ਵਿੱਚ ਹੀ ਹੱਟ ਹੈ, ਪਟਨ ਹੈ, ਸਭ ਕੁਝ ਹੈ, ਤੇ ਨੌ ਨਿਧ ਰਿੱਧੀਆਂ ਦਾ ਜਿਹੜਾ ਮਾਲਕ ਵਾਹਿਗੁਰੂ ਪਰਮਾਤਮਾ, ਉਸਦੇ ਵੀ ਭੰਡਾਰ ਅੰਦਰ ਹੀ ਭਰੇ ਪਏ ਨੇ।
ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਐ ਗੁਰ ਕੈ ਸ਼ਬਦ ਵਿਚਾਰਾ।
ਪਰ ਅੰਦਰ ਜਿਹੜੇ ਰਤਨ ਪਦਾਰਥ ਭਰੇ ਪਏ ਨੇ, ਸ਼ੁਭ ਗੁਣ ਭਰੇ ਪਏ ਨੇ, ਉਹ ਗੁਰੂ ਦੀ ਵਿਚਾਰ ਨਾਲ ਜੁੜ ਕੇ ਹੀ ਪ੍ਰਾਪਤ ਹੁੰਦੇ ਨੇ। ਨਾਮ ਸਾਡੇ ਅੰਦਰ ਹੈ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕਹਿ ਮਨ ਵਿਸਰਾਮ। ਪਰ ਉਹ ਮਿਲਦੇ ਹਨ ਗੁਰੂ ਦੀ ਵਿਚਾਰ ਨਾਲ ਜੁੜਿਆ ਨਾਮ ਰੂਪੀ ਜਿਹੜਾ ਹੈ ਭੰਡਾਰਾ।
ਕਾਇਆ ਅੰਦਰ ਤੋਲ ਤੁਲਾਵਾ ਆਪੇ ਤੋਲਨਹਾਰਾ।
ਇਸ ਸਰੀਰ ਵਿੱਚ ਹੀ ਪਰਖ ਕਰਨ ਵਾਲਾ, ਤੋਲਨਹਾਰਾ ਪਰਖ ਕਰਨ ਵਾਲਾ ਵਾਹਿਗੁਰੂ ਪਰਮਾਤਮਾ ਬੈਠਾ ਹੋਇਆ ਤੇ ਆਪ ਹੀ ਪਰਖ ਕਰਨ ਦੀ ਜਾਚ ਸਿਖਾਉਂਦਾ ਹੈ। ਤੋਲੇ ਤੇ ਤੋਲਨਹਾਰਾ ਜਿਹੜਾ ਨਾ, ਤੇ ਤੁਲਾਵੇ, ਇਹ ਤਿੰਨ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਹੈ। ਆਪ ਹੀ ਪਰਖ ਕਰਨ ਵਾਲਾ ਹੈ ਤੇ ਆਪ ਹੀ ਪਰਖ ਕਰਨ ਦੀ ਜਾਚ ਸਿਖਾਉਂਦਾ, ਉਹ ਵਾਹਿਗੁਰੂ ਪਰਮਾਤਮਾ ਸਰੀਰ ਵਿੱਚ ਹੀ ਬੈਠਾ ਹੋਇਆ ਹੈ।
ਇਹ ਮਨ ਰਤਨ ਜਵਾਹਰ ਮਾਨਕ ਤਿਸ ਕਾ ਮੋਲ ਅਫਾਰਾ।
ਜਿਹੜਾ ਉਸ ਵਾਹਿਗੁਰੂ ਨਾਲ ਜੁੜ ਜਾਂਦਾ ਉਹ ਮਨ ਰਤਨਾ ਵਰਗਾ, ਜਵਾਹਰ ਵਰਗਾ ਕੀਮਤੀ ਹੋ ਜਾਂਦਾ ਹੈ। ਉਸ ਦੀ ਫਿਰ ਕੀਮਤ ਨਹੀਂ ਪੈ ਸਕਦੀ।
ਮੋਲ ਕਿਤਹੀ ਨਾਮ ਪਾਈਆ ਨਾਹੀ, ਨਾਮ ਪਾਈਆ ਗੁਰ ਵਿਚਾਰਾ।
ਨਾਮ ਕਿਸੇ ਕੀਮਤ ਨਾਲ ਨਹੀਂ ਮਿਲਦਾ। ਨਾਮ ਕੇਵਲ ਤੇ ਕੇਵਲ ਗੁਰੂ ਦੀ ਵਿਚਾਰਧਾਰਾ ਨੂੰ ਅੰਦਰ ਧਾਰਨ ਕੀਤਿਆਂ ਹੀ ਪ੍ਰਾਪਤ ਹੁੰਦਾ, ਕਿਉਂਕਿ ਗੁਰੂ ਤੋਂ ਬਗੈਰ ਨਾਮ ਦੀ ਪ੍ਰਾਪਤੀ ਨਹੀਂ। ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਬਾਰ ਬਾਰ ਇਹ ਗੱਲ ਸਾਨੂੰ ਸਮਝਾਈ ਹੈ, ਨਾਮ ਗੁਰੂ ਤੋਂ ਬਗੈਰ ਕੋਈ ਨਹੀਂ ਦੇ ਸਕਦਾ। ਤੇ ਮਹਾਰਾਜ ਕਿਰਪਾ ਕਰਦੇ ਨੇ, ਕੋਈ ਕੀਮਤ ਤਾਰ ਕੇ ਭਾਵ ਇਸ ਨਾਮ ਨੂੰ ਪ੍ਰਾਪਤ ਕਰਨਾ ਚਾਹੇ, ਨਹੀਂ ਕਰ ਸਕਦਾ, ਕਿਉਂਕਿ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ।
ਗੁਰਮੁਖ ਹੋਵੇ ਸੋ ਕਾਇਆ ਖੋਜਾ ਹੋਰ ਸਭ ਪਰਮ ਬੁਲਾਈ।
ਜਿਹੜਾ ਗੁਰਮੁਖ ਹੈ, ਗੁਰੂ ਦੀ ਸ਼ਰਨ ਵਿੱਚ ਪੈਣ ਵਾਲਾ, ਉਹੀ ਕੇਵਲ ਆਪਣੇ ਸਰੀਰ ਦੀ ਭਾਲ ਕਰਦਾ ਹੈ, ਬਾਕੀ ਜਿੰਨੀ ਲੁਕਾਈ ਹੈ ਸਾਰੀ ਭਰਮ ਵਿੱਚ ਪੈ ਕੇ ਭਟਕ ਰਹੀ ਹੈ।
ਜਿਸ ਨੂੰ ਦੇ ਸੋਈ ਜਨ ਪਾਵਾ ਹੋਰ ਕਿਆ ਕੋ ਕਰੇ ਚਤੁਰਾਈ।
ਜਿਸ ਨੂੰ ਉਹ ਨਾਮ ਦਿੰਦਾ ਉਹਨੂੰ ਪ੍ਰਾਪਤ ਹੁੰਦਾ, ਚਤੁਰਾਈਆਂ ਨਾਲ ਨਾਮ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਕਾਇਆ ਅੰਦਰ ਭਉ ਭਾਉ ਵਸਾ ਗੁਰ ਪ੍ਰਸਾਦੀ ਪਾਈ।
ਇਸ ਸਰੀਰ ਅੰਦਰ ਹੀ ਉਹ ਵਾਹਿਗੁਰੂ ਪਰਮਾਤਮਾ ਵਸਦਾ ਹੈ, ਉਸ ਪ੍ਰਤੀ ਭਾਉ ਤੇ ਭਾਉ ਪੈਦਾ ਹੁੰਦਾ ਹੈ, ਜਿਹੜਾ ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਕਿਰਪਾ ਨੂੰ ਜੀਵਨ ਵਿੱਚ ਧਾਰਨ ਕਰਦਾ ਤੇ ਵਾਹਿਗੁਰੂ ਦੀ ਆਪਣੇ ਜੀਵਨ ਦੇ ਅੰਦਰ ਕਿਰਪਾ ਪ੍ਰਾਪਤ ਕਰਦਾ। ਧਿਆਨ ਦੇਵਿਓ, ਕੇਵਲ ਗੁਰੂ ਦੀ ਸ਼ਰਨ ਵਿੱਚ ਪਿਆ ਹੀ ਉਸ ਦੀ ਸਮਝ ਆਉਂਦੀ ਹੈ, ਹੋਰ ਸਾਰੀ ਲੁਕਾਈ ਭਟਕਣਾ ਵਿੱਚ ਪਈ ਹੋਈ ਹੈ।
ਕਾਇਆ ਅੰਦਰ ਬ੍ਰਹਮਾ ਬਿਸਨ ਮਹਿਸਾ ਸਭ ਉਪਤ ਜਿਤ ਸੰਸਾਰਾ।
ਇਹ ਧਿਆਨ ਰੱਖਣਾ, ਕਿਉਂਕਿ ਬ੍ਰਹਮਾ ਨਾਲ ਉਤਪਤੀ ਸ਼ਬਦ ਵਰਤਿਆ ਜਾਂਦਾ, ਪਰ ਇੱਥੇ ਤਿੰਨਾਂ ਦੀ ਗੱਲ ਆਈ। ਅਰਥ ਕਰਨ ਲੱਗਿਆਂ ਬਹੁਤ ਧਿਆਨ ਰੱਖਣਾ, ਇਸ ਸਰੀਰ ਵਿੱਚ ਹੀ ਬ੍ਰਹਮਾ, ਵਿਸ਼ਨੂੰ ਤੇ ਜਿਹੜਾ ਸ਼ਿਵਜੀ ਨ ਉਹ ਵਸਦਾ, ਇਸੇ ਸਰੀਰ ਵਿੱਚ ਹੀ ਇਹਨਾਂ ਨੂੰ ਬਣਾਉਣ ਵਾਲਾ ਜਿਹਨੇ ਸਾਰੇ ਸੰਸਾਰ ਨੂੰ ਬਣਾਇਆ। ਹੁਣ ਸਾਰੇ ਸੰਸਾਰ ਨੂੰ ਜਦੋਂ ਬਣਾਉਣ ਦੀ ਗੱਲ ਆਵੇਗੀ, ਸ਼ਿਵਜੀ, ਬ੍ਰਹਮਾ ਤੇ ਵਿਸ਼ਨੂੰ ਵੱਖਰੇ ਨਹੀਂ, ਇਹਨਾਂ ਨੂੰ ਬਣਾਉਣ ਵਾਲਾ ਵੀ ਉਹ ਵਾਹਿਗੁਰੂ ਪਰਮਾਤਮਾ ਹੈ। ਮਹਾਰਾਜ ਆਖਦੇ ਨੇ ਇਸ ਸਰੀਰ ਵਿੱਚ ਉਹ ਬ੍ਰਹਮਾ ਵਸ ਰਿਹਾ, ਉਹ ਵਿਸ਼ਨੂੰ ਵਸ ਰਿਹਾ, ਉਹ ਸ਼ਿਵਜੀ ਵਸ ਰਿਹਾ, ਜਿਹੜਾ ਵਾਹਿਗੁਰੂ ਪਰਮਾਤਮਾ ਸਾਰੇ ਸੰਸਾਰ ਨੂੰ ਤੇ ਇਹਨਾਂ ਨੂੰ ਪੈਦਾ ਕਰਨ ਵਾਲਾ ਹੈ, ਇਸ ਸਰੀਰ ਦੇ ਅੰਦਰ ਹੀ ਵਸਦਾ ਪਿਆ ਹੈ।
ਸੱਚਾ ਆਪਣਾ ਖੇਲ ਰਚਾਇਆ ਆਵਾ ਗਾਉਣ ਪਾ ਸਾਰਾ।
ਆਉਣ ਜਾਣ ਦਾ ਚੱਕਰ ਵੀ ਉਹਨੇ ਆਪ ਹੀ ਬਣਾਇਆ ਹੋਇਆ, ਆ ਖਲਾਰਾ ਸੁਣਿਆ ਸਾਰਾ ਉਹਨੇ ਆਪ ਹੀ ਖਲਾਰਿਆ ਹੋਇਆ, ਕਿਉਂਕਿ ਸੱਚੇ ਦਾ ਇੱਕ ਖੇਲ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਬਹੁਤੀ ਵਿਸਥਾਰ ਕਰਾਂ, ਕਿਉਂਕਿ ਸ਼ਬਦ ਲੰਬੇਰਾ। ਆਪਾਂ ਗੁਰੂ ਰਾਮਦਾਸ ਜੀ ਦੇ ਸਵਈਆਂ ਵਿੱਚ ਪੜ੍ਹਦੇ ਹਾਂ, ਕੀਆ ਖੇਲ ਬੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ। ਉਸ ਸਵਈਏ ਦੇ ਅੰਦਰ ਇਹ ਗੱਲ ਸਾਰੀ ਸਮਝਾਈ। ਮਹਾਰਾਜ ਕਿਰਪਾ ਕਰਦੇ ਨੇ, ਵਾਹਿਗੁਰੂ ਦੀ ਇਹ ਖੇਡ ਹੈ, ਆਪ ਹੀ ਆਉਣ ਜਾਣ ਦਾ ਚੱਕਰ ਬਣਾਇਆ ਹੈ ਤੇ ਆਪ ਹੀ ਖਲਾਰਾ ਖਲਾਰਨ ਵਾਲਾ ਹੈ।
ਪੂਰਾ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ।
ਜਿਨ੍ਹਾਂ ਨੂੰ ਪੂਰੇ ਗੁਰੂ ਨੇ ਉਸ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਕਰਾ ਦਿੱਤੇ, ਉਹ ਸੱਚੇ ਨਾਮ ਦੇ ਨਾਲ ਜੁੜ ਕੇ ਇਸ ਭੌਜਲ ਸੰਸਾਰ ਤੋਂ ਪਾਰ ਲੰਘ ਜਾਂਦੇ ਨੇ।
ਸਾ ਕਾਇਆ ਜੋ ਸਤਿਗੁਰ ਸੇਵਾ ਸੱਚਾ ਆਪ ਸਵਾਰੀ।
ਉਹ ਕਾਇਆ ਹੀ ਅਸਲ ਵਿੱਚ ਕਾਇਆ ਹੈ, ਸੱਚੀ ਹੈ, ਜਿਹਨੂੰ ਸੱਚੇ ਨੇ ਆਪ ਸਵਾਰਿਆ ਹੈ।
ਵਿਨ ਨਾਵੈ ਦਰ ਢੋਈ ਨਾਹੀ ਤਾ ਜਮ ਕਰੇ ਖੁਆਰੀ।
ਜਿਹੜੇ ਸੱਚੇ ਦੇ ਨਾਮ ਨਾਲ ਨਹੀਂ ਜੁੜੇ ਉਹਨਾਂ ਨੂੰ ਵਾਹਿਗੁਰੂ ਦੇ ਦਰ ਤੇ ਢੋਈ ਨਹੀਂ ਮਿਲਦੀ, ਕੇਵਲ ਜਮ ਹੀ ਉਹਨਾਂ ਨੂੰ ਖੁਆਰ ਕਰਦਾ ਹੈ।
ਨਾਨਕ ਸੱਚ ਵਡਿਆਈ ਪਾਏ ਜਿਸਨੋ ਹਰ ਕਿਰਪਾ ਧਾਰੀ।
ਸੱਚੇ ਨਾਮ ਦੀ ਵਡਿਆਈ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ ਜਿਨ੍ਹਾਂ ਉੱਤੇ ਉਹ ਵਾਹਿਗੁਰੂ ਪਰਮਾਤਮਾ ਆਪ ਕਿਰਪਾ ਕਰਦਾ। ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਜਿਹੜੇ ਪੂਰੇ ਗੁਰੂ ਦੀ ਬਾਣੀ ਨਾਲ ਜੁੜ ਜਾਂਦੇ ਨੇ, ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਨੇ, ਉਹ ਫਿਰ ਇੱਧਰ ਉੱਧਰ ਨਹੀਂ ਭਟਕਦੇ, ਅੰਤਰ ਆਤਮੇ ਹੀ ਟਿਕ ਕੇ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਵਾਹਿਗੁਰੂ ਦਰ ਤੇ ਸੁਰਖਰੂ ਹੋ ਕੇ ਜਾਂਦੇ ਹਨ। ਆਓ ਲੜੀਵਾਰ ਵਿਚਾਰ ਸਰਵਨ ਕਰੋ ਜੀ।
ਤਿਲੰਗ ਮਹੱਲਾ ਪੰਜਵਾ ਮੀਰਾ ਦਾਨਾ ਦਿਲ ਸੋਚ।
ਤਿਲੰਗ ਰਾਗ ਹੈ, ਮਹੱਲਾ ਪੰਜਵਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ। ਮੀਰ ਸ਼ਬਦ ਜਿਹੜਾ ਹੈ ਨਾ, ਸਾਧ ਸੰਗਤ ਪਾਤਸ਼ਾਹ ਵਾਸਤੇ ਵਰਤਿਆ ਜਾਂਦਾ ਹੈ। ਮੀਰੀ ਤੇ ਪੀਰੀ ਆਪਾਂ ਦੋ ਅੱਖਰ ਆਮ ਤੌਰ ਤੇ ਵਰਤਦੇ ਹਾਂ। ਮੀਰ ਜਿਹੜਾ ਹੈ ਇਹ ਪਾਤਸ਼ਾਹ ਲੋਕਾਂ ਤੋਂ ਬਣਿਆ ਹੈ, ਇਹ ਉਹਨਾਂ ਨਾਲ ਜੋੜਿਆ ਜਾਂਦਾ ਹੈ। ਮਹਾਰਾਜ ਕਿਰਪਾ ਕਰਦੇ ਨੇ, ਹੇ ਮੀਰ, ਪਾਤਸ਼ਾਹ ਵਾਹਿਗੁਰੂ ਪਰਮਾਤਮਾ ਦਾਨਾ ਸਿਆਣਾ, ਦਾਨਾ ਆਪਾਂ ਕਹਿ ਦਿੰਦੇ ਹਾਂ, ਬੜਾ ਦਾਨਾ ਹੈ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਉਹ ਵਾਹਿਗੁਰੂ ਪਰਮਾਤਮਾ ਸਿਆਣਾ ਹੈ। ਤੇ ਫਿਰ ਅਗਲੀ ਪੰਕਤੀ ਦੇ ਅੰਦਰ ਕਿਰਪਾ ਕੀਤੀ, ਮੀਰਾ ਦਾਨਾ ਦਿਲ ਸੋਚ। ਦਿਲ ਸੋਚ ਤੋਂ ਭਾਵ ਇੱਥੇ ਉਹ ਜੀਵਾਂ ਦੇ ਹਿਰਦਿਆਂ ਨੂੰ ਪਵਿੱਤਰ ਕਰਨ ਵਾਲਾ ਹੈ। ਦਿਲ ਸੋਚ, ਦਿਲ ਹਿਰਦਾ ਸੋਚ ਪਵਿੱਤਰ ਵਾਸਤੇ ਵਰਤਿਆ ਗਿਆ, ਜੀਵਾਂ ਦੇ ਹਿਰਦਿਆਂ ਨੂੰ ਪਵਿੱਤਰ ਕਰਨ ਵਾਲਾ ਹੈ।
ਮੁਹੱਬਤੇ ਮਨ ਤਨ ਬਸਾ ਸੱਚ ਸ਼ਾਹ ਬੰਦੀ ਮੋਚ।
ਉਹ ਮਾਲਕ ਜਿਹੜਾ ਸੱਚਾ ਹੈ, ਬੰਦੀ ਬੋਚ ਬੰਧਨਾਂ ਨੂੰ ਕੱਟਣ ਵਾਲਾ ਹੈ। ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਬਾਣੀ ਦੇ ਵਿੱਚੋਂ ਕੁਝ ਹੁਸ਼ਿਆਰ ਲੋਕਾਂ ਨੇ ਚਲਾਕੀ ਨਾਲ ਕੁਝ ਸ਼ਬਦ ਕੱਢੇ ਤੇ ਆਪਣੀ ਦੁਕਾਨਦਾਰੀ ਚਲਾਉਣ ਵਾਸਤੇ ਸੰਕਟ ਮੋਚਨ ਬਣਾ ਦਿੱਤਾ। ਮੇਰੀ ਬੇਨਤੀ, ਸੰਕਟ ਮੋਚਨ ਜਾਂ ਦੁੱਖ ਭੰਜਨੀ ਬਣਾ ਦਿੱਤੀ। ਸਾਧ ਸੰਗਤ, ਸਾਰੇ ਸ਼ਬਦ ਹੀ ਦੁੱਖਾਂ ਦਾ ਨਾਸ ਕਰਨ ਵਾਲੇ ਨੇ, ਸਾਰੇ ਹੀ ਸ਼ਬਦ ਸੰਕਟ ਦਾ ਮੋਚਨ ਕਰਨ ਵਾਲੇ ਨੇ। ਵਿਤਕਰਾ ਕਿਉਂ? ਬਾਣੀ ਦੇ ਅੰਦਰ ਵਿਤਕਰਾ ਪਾ ਕੇ ਕੁਝ ਸ਼ਰਾਰਤੀ ਤੇ ਚਲਾਕ ਲੋਕਾਂ ਨੇ ਆਪਣੀਆਂ ਦੁਕਾਨਦਾਰੀਆਂ ਚਲਾ ਲਈਆਂ, ਲਿਖ ਦਿੱਤਾ ਸੰਕਟ ਮੋਚਨ, ਲਿਖ ਦਿੱਤਾ ਦੁੱਖ ਭੰਜਨੀ। ਮੇਰੀ ਬੇਨਤੀ, ਬਾਕੀ ਸ਼ਬਦ ਦੁੱਖ ਨਹੀਂ ਕੱਢਦੇ, ਬਾਕੀ ਦੁੱਖ ਸਾਡੇ ਸੰਕਟ ਨਹੀਂ ਕੱਢਦੇ। ਮਹਾਰਾਜ ਕਿਰਪਾ ਕਰ ਰਹੇ ਨੇ, ਵਾਹਿਗੁਰੂ ਪਰਮਾਤਮਾ ਸੱਚਾ ਮਾਲਕ ਹੈ ਤੇ ਸਾਡੇ ਬੰਧਨਾਂ ਨੂੰ ਕੱਟਣ ਵਾਲਾ ਹੈ। ਐਸਾ ਵਾਹਿਗੁਰੂ ਪਰਮਾਤਮਾ ਜਿਸ ਦੀ ਮੁਹੱਬਤ ਮੇਰੇ ਮਨ ਵਿੱਚ ਵੀ ਹੈ ਤੇ ਤਨ ਵਿੱਚ ਵੀ ਹੈ, ਭਾਵ ਮੈਂ ਉਸ ਨਾਲ ਮੁਹੱਬਤ ਕਰਦਾ ਹਾਂ ਜਿਹੜਾ ਸੰਕਟਾਂ ਨੂੰ ਕੱਟਣ ਵਾਲਾ ਹੈ, ਜਿਹੜਾ ਬੰਧਨਾਂ ਨੂੰ ਕੱਟਣ ਵਾਲਾ ਹੈ ਤੇ ਜਿਹੜਾ ਵਾਹਿਗੁਰੂ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ।
ਰਹਾਉ ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ।
ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਦੇਖਣ ਦਾ ਕੋਈ ਮੁੱਲ ਨਹੀਂ। ਜਿਨ੍ਹਾਂ ਨੂੰ ਦਰਸ਼ਨ ਪ੍ਰਾਪਤ ਹੋ ਗਏ ਉਹਨਾਂ ਨੇ ਸਭ ਕੁਝ ਆਪਣਾ ਕੁਰਬਾਨ ਕਰ ਦਿੱਤਾ। ਇੱਕ ਪੰਕਤੀ ਆਪਾਂ ਗੁਰਬਾਣੀ ਦੀ ਸਾਂਝੀ ਕਰੀਏ। ਮਹਾਰਾਜ ਕਿਰਪਾ ਕਰਦੇ ਨੇ, ਤੈਂ ਸਾਹਿਬ ਕੀ ਬਾਤ ਜੋ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਨ ਦੀਜੈ, ਬਿਨ ਸਿਰ ਸੇਵ ਕਰੀਜੈ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਾਹੋਂ ਬਾਕੋ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਮਹਾਰਾਜ ਕਿਰਪਾ ਕਰਦੇ ਨੇ, ਵਾਹਿਗੁਰੂ ਦੇ ਦਰਸ਼ਨਾਂ ਦਾ ਕੋਈ ਮੁੱਲ ਨਹੀਂ।
ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ।
ਵਾਹਿਗੁਰੂ ਜੀ ਤੂੰ ਪਵਿੱਤਰ ਹੈ, ਜੀਵਾਂ ਦੀ ਪਾਲਣਾ ਕਰਨ ਵਾਲਾ ਹੈ, ਆਪ ਮਾਲਕ ਹੈ, ਵੱਡਾ ਹੈ ਸਭ ਤੋਂ, ਤੇ ਤੈਨੂੰ ਤੋਲਿਆ ਨਹੀਂ ਜਾ ਸਕਦਾ, ਤੂੰ ਅਤੋਲ ਹੈ।
ਦਸਤਗੀਰੀ ਦੇਹ ਦਿਲਾਵਰ ਤੂੰ ਹੀ ਏਕ।
ਵਾਹਿਗੁਰੂ ਪਰਮਾਤਮਾ ਜੀ ਮੇਰਾ ਕੇਵਲ ਤੂੰ ਆਸਰਾ, ਮੇਰੀ ਸਹਾਇਤਾ ਕਰ, ਦਸਤਗੀਰੀ ਮੇਰੀ ਸਹਾਇਤਾ ਕਰ, ਮੇਰੀ ਇਮਦਾਦ ਕਰ।
ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ।
ਇਹ ਵਾਹਿਗੁਰੂ ਪਰਮਾਤਮਾ ਦੇ ਸਿਫਾਤੀ ਨਾਮ ਨੇ ਕਰਤਾਰ। ਸਾਧ ਸੰਗਤ, ਵਾਹਿਗੁਰੂ ਪਰਮਾਤਮਾ ਆਪ ਹੀ ਕਰਤਾਰ ਰੂਪ ਹੈ, ਆਪ ਹੀ ਕੁਦਰਤ ਰੂਪ ਹੈ, ਆਪ ਹੀ ਖਲਕਤ ਨੂੰ ਬਣਾਉਣ ਵਾਲਾ ਹੈ। ਤੇ ਮਹਾਰਾਜ ਗੁਰੂ ਅਰਜਨ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮੈਨੂੰ ਤੇਰੀ ਟੇਕ ਹੈ, ਤੇਰਾ ਆਸਰਾ ਹੈ। ਸਮੁੱਚੇ ਸ਼ਬਦ ਦੇ ਅੰਦਰ ਵਾਹਿਗੁਰੂ ਪਰਮਾਤਮਾ ਦੇ ਸਿਫਾਤੀ ਨਾਮ ਵਰਤ ਕੇ ਉਸ ਨਾਲ ਜੁੜਨ ਦੀ ਸਾਨੂੰ ਪ੍ਰੇਰਣਾ ਕੀਤੀ ਹੈ ਤੇ ਆਖਿਆ ਹੈ, ਇੱਕ ਦੀ ਆਸ ਰੱਖੋ, ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੋਖ ਭਰਮ ਪਉ ਜਾਏ। ਅੱਜ ਉਹਨਾਂ ਮਰਜੀਵੜਿਆਂ ਦਾ ਸਾਧ ਸੰਗਤ ਸ਼ਹੀਦੀ ਦਿਹਾੜਾ ਵੀ ਹੈ ਜਿਨ੍ਹਾਂ ਨੇ ਧਰਮ ਦੀ ਖਾਤਰ, ਕਿਉਂਕਿ ਇੱਕ ਸ਼ਬਦ ਮੈਂ ਆਪ ਜੀ ਦੇ ਨਾਲ ਸਾਂਝਾ ਕਰ ਲਵਾਂ, ਭਾਈ ਸੁੱਖਾ ਤੇ ਜ਼ਿੰਦਾ ਧਰਮ ਦੀ ਲੜਾਈ ਖਾਤਰ ਜਿਹੜੇ ਨੇ ਨਾ ਉਹ ਸ਼ਹੀਦ ਹੋਏ ਨੇ। ਤੇ ਕਲਗੀਧਰ ਮਹਾਰਾਜ ਨੇ ਇੱਕ ਗੱਲ ਸੋਹਣ ਸਿੰਘ ਸੀਤਲ ਦੇ ਲਿਖਣ ਮੁਤਾਬਕ ਆਪਣੇ ਦੂਜੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੋਂ ਬਾਅਦ ਜੁਝਾਰ ਸਿੰਘ ਆਏ ਨਾ ਤੇ ਸਾਹਮਣੇ ਆ ਕੇ ਖੜੇ ਹੋ ਗਏ। ਕਹਿਣ ਲੱਗੇ, ਪਿਤਾ ਜੀ ਮੈਨੂੰ ਵੀ ਆਗਿਆ ਦਿਓ, ਵੱਡੇ ਭਰਾਤਾ ਦੀ ਤਰ੍ਹਾਂ ਮੈਂ ਵੀ ਗੁਰਬਾਣੀ ਦੇ ਕਥਨ ਮੁਤਾਬਕ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਵਾਲੀ ਗੱਲ ਦੁਨੀਆਂ ਦੇ ਸਾਹਮਣੇ ਸੱਚ ਕਰਨਾ ਚਾਹੁੰਦਾ। ਤੇ ਸਤਿਗੁਰਾਂ ਨੇ ਆਗਿਆ ਦੇਣ ਤੋਂ ਪਹਿਲਾਂ ਇੱਕ ਗੱਲ ਕਹੀ ਸੀ, ਆਖਿਆ ਪੁੱਤਰ ਜੁਝਾਰ ਸਿੰਘ ਜੇ ਤੈਨੂੰ ਆਵਾਜ਼ ਮਾਰ ਕੇ ਮੈਦਾਨੇ ਜੰਗ ਦੇ ਅੰਦਰ ਤੋਰਨਾ ਪੈਂਦਾ, ਸ਼ਹਾਦਤਾਂ ਦੇ ਅੰਦਰ ਇੱਕ ਖੜੋਤ ਆ ਜਾਣੀ ਸੀ, ਪਰ ਅੱਜ ਤੈਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਪਈ, ਬਗੈਰ ਆਵਾਜ਼ ਮਾਰਿਓ ਸ਼ਹਾਦਤ ਦਾ ਜਾਮ ਪੀਣ ਵਾਸਤੇ ਸਾਡੇ ਕੋਲੋਂ ਆਗਿਆ ਲੈਣ ਵਾਸਤੇ ਆਇਆ। ਪੁੱਤਰ ਤੇਰੀ ਇਸ ਸ਼ਹਾਦਤ ਤੋਂ ਆਉਣ ਵਾਲੇ ਸਮੇਂ ਦੇ ਅੰਦਰ ਮਰਜੀਵੜੇ ਸਿਰ ਲੱਤ ਸੂਰਮੇ ਪ੍ਰੇਰਨਾ ਲੈਂਦੇ ਰਹਿਣਗੇ, ਜਦੋਂ ਜਦੋਂ ਵੀ ਧਰਮ ਵਾਸਤੇ ਲੋੜ ਪਵੇਗੀ ਆਪਣੀਆਂ ਕੁਰਬਾਨੀਆਂ ਸੰਸਾਰ ਦੇ ਅੰਦਰ ਧਰਮ ਦੀ ਖਾਤਰ ਕਰਦੇ ਰਹਿਣਗੇ। ਮੇਰੀ ਬੇਨਤੀ ਸਾਧ ਸੰਗਤ, ਭਾਈ ਸੁੱਖਾਂ ਤੇ ਜ਼ਿੰਦਾ ਜੀ ਨੇ ਜਿਹੜੀ ਲੜਾਈ ਲੜੀ ਹੈ ਉਹ ਸਾਧ ਸੰਗਤ ਕੋਈ ਸ਼ਾਸਤ ਨਹੀਂ ਜਾਂ ਜ਼ਰ ਜ਼ੋਰੂ ਜ਼ਮੀਨ ਦੀ ਗੱਲ ਨਹੀਂ, ਕੇਵਲ ਤੇ ਕੇਵਲ ਧਰਮ ਦੀ ਖਾਤਰ ਉਹਨਾਂ ਨੇ ਸ਼ਹਾਦਤ ਦਾ ਜ਼ਾਮ ਪੀਤਾ। ਬੇਸ਼ੱਕ ਹੱਸਦਿਆਂ ਖੇਡਦਿਆਂ ਸਾਧ ਸੰਗਤ ਉਹਨਾਂ ਨੇ ਫਾਂਸੀ ਦੇ ਜਿਹੜੇ ਫੰਦੇ ਸੀ ਉਹਨਾਂ ਨੂੰ ਚੁੰਮ ਲਿਆ, ਅੱਜ ਵੀ ਉਹਨਾਂ ਨੂੰ ਸਾਰਾ ਸਿੱਖ ਜਗਤ ਜਿੱਥੇ ਜਿੱਥੇ ਵੀ ਬੈਠਾ ਹੋਇਆ ਹੈ ਯਾਦ ਕਰ ਰਿਹਾ, ਕਿਉਂਕਿ ਜਿਹੜਾ ਗੁਰੂ ਘਰ ਦਾ ਦੋਖੀ ਸੀ ਉਹਨੂੰ ਬੇਸ਼ੱਕ ਉਹਨਾਂ ਮਾਰਿਆ ਪਰ ਨਾਲ ਦੀ ਸਾਥਣ ਨੂੰ ਉਹਨਾਂ ਨੇ ਨਹੀਂ ਮਾਰਿਆ। ਆਖਿਆ ਤੇਰਾ ਕੋਈ ਕਸੂਰ ਨਹੀਂ, ਧਿਆਨ ਦੇਵਿਓ, ਇਹ ਹੈ ਧਰਮ ਦੀ ਲੜਾਈ। ਜਿਹੜਾ ਗੁਰੂ ਘਰ ਦਾ ਸਿਧਾਂਤ ਹੈ ਉਸ ਦੇ ਮੁਤਾਬਕ ਉਹਨਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ। ਅੱਜ ਦੇ ਦਿਨ ਆਪਾਂ ਨੂੰ ਵੀ ਸਾਧ ਸੰਗਤ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਗੁਰ ਕੀ ਨਿੰਦਾ ਸੁਣੇ ਨਾ ਕਾਨ ਵਾਲੇ ਜਿਹੜੇ ਬਚਨ ਨੇ ਇਹਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਤੇ ਉਹਨਾਂ ਦੀ ਯਾਦ ਸਾਡੇ ਵਾਸਤੇ ਲਾਹੇਵੰਦੀ ਹੋਵੇਗੀ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਦਸਤਗੀਰੀ ਦੇਹ ਦਿਲਾਵਰ
ਤੂੰ ਹੀ ਏਕ, ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।